ਸੁਮੇ ਪਿਆਰ ਦੇ ਆਏ ਮੇਟਣ ਦੁੱਖ ਸੰਸਾਰ ਦੇ, ਗੁਰੂ ਨਾਨਕ ਸੁਮੇ ਪਿਆਰ ਦੇ ਆਏ ਮੇਟਣ ਦੁੱਖ ਸੰਸਾਰ ਦੇ, ਅੰਮ੍ਰਿਤ ਦਾ ਮੀਂਹ ਬਰਸਾ ਕੇ ਛਰ ਛਾਰ ਤਪੇ ਦਿਲ ਹੋ ਗਏ, ਸਤਿਗੁਰ ਦੇ ਦਰਸ਼ਨ ਪਾ ਕੇ ਗੁਰੂ ਨਾਨਕ ਸੁਮੇ ਪਿਆਰ ਦੇ। ਕੁੱਤਿਆਂ ਨੇ ਰਤਨ ਵਿਗਾੜਤਾ, ਕਲੀਆਂ ਜੇ ਹਜੋ ਬਨ ਸਾੜਤਾ, ਕਿਹਾ ਸੱਚ ਦੇ ਬਚਨ ਸੁਣਾ ਕੇ ਛਰ ਛਾਰ ਤਪੇ ਦਿਲ ਹੋ ਗਏ, ਸਤਿਗੁਰ ਦੇ ਦਰਸ਼ਨ ਪਾ ਕੇ ਗੁਰੂ ਨਾਨਕ ਸੁਮੇ ਪਿਆਰ ਦੇ। ਗੁਰ ਦੇ ਦਰਸ਼ਨ ਪਾ ਕੇ ਗੁਰੂ ਨਾਨਕ ਸੁਮੇ ਪਿਆਰ ਦੇ। ਸੀਤੀ ਮੰਦਰੋਂ ਲੱਭ ਲੈਂਦੇ ਖੋਜੀ ਅੰਦਰੋਂ ਨਾ ਮਿਲੇ ਵਸੀਤੀ ਮੰਦਰੋਂ ਲੱਭ ਲੈਂਦੇ ਖੋਜੀ ਅੰਦਰੋਂ ਸੁਰਤੀ ਦਾ ਦੀਪ ਜਗਾ ਕੇ ਸ਼ਰਸ਼ਾਰ ਤਪੇ ਦਿਲ ਹੋ ਗਏ ਸਤਿਗੁਰ ਦੇ ਦਰਸ਼ਨ ਪਾ ਕੇ ਗੁਰੂ ਨਾਨਕ ਸੋਮੇ ਪਿਆਰ ਦੇ
ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸੰਗਤ ਰੂਪ ਵਿੱਚ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ ਸਮਾਂ ਮਿਲਿਆ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਦੀਵਾਨ ਵਿੱਚ ਕੁਝ ਮਿੰਟਾਂ ਲਈ ਆਪ ਸੰਗਤ ਦੇ ਦਰਸ਼ਨ ਦੀਦਾਰ ਕਰਦੇ ਹੋਏ ਆਪ ਜੀ ਨਾਲ ਗੁਰਮਤਿ ਦੇ ਵਿਚਾਰਾਂ ਦੀ ਸਾਂਝ ਆਰੰਭ ਕਰਕੇ ਗੁਰੂ ਇਤਿਹਾਸ ਦਾ ਕੋਈ ਅਲੌਕਿਕ ਅਤੇ ਲਾਸਾਨੀ ਪੰਨਾ ਕਹਿਣਾ ਆਰੰਭ ਕੀਤਾ ਜਾਏ। ਇਸ ਤੋਂ ਪਹਿਲਾਂ ਕਿ ਮੈਂ ਆਪ ਸੰਗਤਾਂ ਦਾ ਧਿਆਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਹਾਨ ਇਤਿਹਾਸ 'ਤੇ ਕੇਂਦਰਿਤ ਕਰਾਂ, ਆਓ ਉਸ ਤੋਂ ਪਹਿਲਾਂ ਮਨਾਂ ਦੀ ਇਕਾਗਰਤਾ ਲਈ ਆਪਣੀ ਦੀਵਾਨ ਵਿੱਚੋਂ ਦੋ ਵਾਰੀ ਵਾਹਿਗੁਰੂ ਸ਼ਬਦ ਕਹਿ ਕੇ ਫਤਿਹ ਦਾ ਸਿਮਰਨ ਕਰੀਏ ਤਾਂ ਕਿ ਸਾਡਾ ਮਨ ਇਕਾਗਰ ਹੋ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਨਾਲ ਜੁੜ ਜਾਏ। ਸਾਰੀ ਸੰਗਤ ਫਤਿਹ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਇਤਿਹਾਸ ਮੈਂ ਆਪ ਜੀ ਦੀ ਸੇਵਾ ਬਿਆਨ ਕਰਨ ਜਾ ਰਿਹਾ ਇਹ ਹੈ ਗੁਰੂ ਨਾਨਕ ਦੇਵ ਮਹਾਰਾਜ ਦੀ ਬਗਦਾਦ ਦੀ ਫੇਰੀ। ਐਸਾ ਤਾਂ ਨਹੀਂ ਕਿ ਆਪ ਜੀ ਨੇ ਇਤਿਹਾਸ ਨਹੀਂ ਸੁਣਿਆ ਹੋਏਗਾ, ਸੁਣਿਆ ਹੋਏਗਾ ਜ਼ਰੂਰ, ਲੇਕਿਨ ਤੁਹਾਡੀ ਕਲਾ ਦੁਆਰਾ ਇਸ ਇਤਿਹਾਸ ਨੂੰ ਆਪ ਵਿੱਚੋਂ ਬਹੁਤ ਥੋੜ੍ਹਿਆਂ ਨੇ ਅਤੇ ਵਿਰਲਿਆਂ ਨੇ ਸੁਣਿਆ ਹੋਵੇਗਾ। ਗੁਰੂ ਨਾਨਕ ਦੇਵ ਮਹਾਰਾਜ ਜਦੋਂ ਬਗਦਾਦ ਪਹੁੰਚੇ ਅਤੇ ਬਗਦਾਦ ਦਾ ਸਭ ਤੋਂ ਪ੍ਰਸਿੱਧ ਜਿਹੜਾ ਪੀਰ ਹੈ ਉਹਦਾ ਨਾਂ ਹੈ ਪੀਰ ਦਸਤਗੀਰ। ਗੁਰੂ ਇਤਿਹਾਸ ਜਿਹਨਾਂ ਸੋਮਿਆਂ ਤੋਂ ਸਾਨੂੰ ਪ੍ਰਾਪਤ ਹੁੰਦਾ ਉਹਦੇ ਵਿੱਚ ਜ਼ਿਕਰ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਆਪ ਬਗਦਾਦ ਪਹੁੰਚੇ। ਬਗਦਾਦ ਇਰਾਕ ਦਾ ਇੱਕ ਬਹੁਤ ਵੱਡਾ ਸ਼ਹਿਰ ਹੈ। ਪਿਛਲੇ ਸਮੇਂ ਦੌਰਾਨ ਤੁਸੀਂ ਅਮਰੀਕਾ ਨਾਲ ਜਦੋਂ ਦੀ ਜੰਗ ਹੋ ਰਹੀ ਸੀ ਬਗਦਾਦ ਨੂੰ ਅੱਗ ਦੀਆਂ ਲਪਟਾਂ ਦਾ ਸ਼ਿਕਾਰ ਵੇਖੇ ਅਤੇ ਬਗਦਾਦ ਦੇ ਸਾਰੇ ਖੂਹਾਂ ਦਾ ਪਾਣੀ ਹੈ ਜਿਹੜਾ ਉਹ ਖਾਰਾ ਸੀ, ਕਿਸੇ ਵੀ ਖੂਹ ਦਾ ਪਾਣੀ ਪੀਣ ਦੇ ਯੋਗ ਨਹੀਂ ਸੀ, ਇਸਲਾਮ ਦਾ ਗੜ੍ਹ। ਲੇਕਿਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉੱਥੇ ਪਹੁੰਚਣਾ ਅਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਇਸ਼ਾਰਾ ਕਰਕੇ ਉੱਥੇ ਇੱਕ ਖੂਹ ਲਵਾਉਣਾ ਜਿਸ ਖੂਹ ਦਾ ਪਾਣੀ ਅੱਜ ਤੱਕ ਵੀ ਮਿੱਠਾ ਹੈ, ਇਸਲਾਮ ਨੂੰ ਮੰਨਣ ਵਾਲੇ ਜਿਹੜੇ ਲੋਕ ਨੇ ਉਹਨਾਂ ਦਾ ਆਪਣੇ ਧਰਮ ਉੱਤੇ ਬਹੁਤ ਜ਼ਿਆਦਾ ਭਰੋਸਾ, ਬਹੁਤ ਜ਼ਿਆਦਾ ਅਕੀਦਾ। ਦੋ ਤਰ੍ਹਾਂ ਦੇ ਬੰਦੇ ਧਰਮ ਦੀ ਦੁਨੀਆਂ ਵਿੱਚ ਮਿਲਦੇ ਨੇ, ਕੁਝ ਜਿਹੜੇ ਸਮੇਂ ਅਨੁਸਾਰ ਆਪਣੇ ਧਰਮ ਵਿੱਚ ਵਿਚਰਦੇ ਨੇ, ਸਮਾਂ ਪੈਣ 'ਤੇ ਆਪਣੇ ਧਰਮ ਨੂੰ ਛੱਡ ਦਿੰਦੇ ਨੇ, ਲੇਕਿਨ ਧਾਰਮਿਕ ਪਰਪੱਕਤਾ ਜੇ ਬਾਕੀ ਧਰਮਾਂ ਦੇ ਮੁਕਾਬਲੇ 'ਤੇ ਦੇਖਣੀ ਹੋਵੇ ਤਾਂ ਮੁਸਲਮਾਨਾਂ ਵਿੱਚ ਸਭ ਤੋਂ ਜ਼ਿਆਦਾ ਹੈ। ਮੈਂ ਧਾਰਮਿਕ ਕੱਟੜਤਾ ਦੀ ਗੱਲ ਨਹੀਂ ਕਰਦਾ, ਮੈਂ ਜਨੂੰਨ ਦੀ ਗੱਲ ਨਹੀਂ ਕਰਦਾ, ਮੈਂ ਮਾਰਨ ਅਤੇ ਮਰਾਉਣ ਦੀ ਗੱਲ ਨਹੀਂ ਕਰਦਾ, ਮੈਂ ਧਾਰਮਿਕ ਪਰਪੱਕਤਾ ਦੀ ਗੱਲ ਕਰਦਾ। ਬਾਕੀ ਧਰਮਾਂ ਦੇ ਮੁਕਾਬਲੇ ਜਿੰਨੀ ਕੁ ਮੈਨੂੰ ਸੋਝੀ ਹੈ, ਜਿੰਨਾ ਕੁ ਮੈਂ ਵਿਚਰ ਕੇ ਵੇਖਿਆ, ਉਹਦੇ ਵਿੱਚੋਂ ਮੁਸਲਮਾਨਾਂ ਵਿੱਚ ਧਾਰਮਿਕ ਪਰਪੱਕਤਾ ਸਭ ਤੋਂ ਜ਼ਿਆਦਾ, ਉਹਨਾਂ ਵਿੱਚ ਯੂਨਿਟੀ ਬਹੁਤ ਜ਼ਿਆਦਾ। ਇਸੇ ਕਰਕੇ ਉਹਨਾਂ ਦੀ ਗਿਣਤੀ ਉਹਨਾਂ ਦੇ ਧਰਮ ਨੂੰ ਮੰਨਣ ਵਾਲਿਆਂ ਦੀ ਆਏ ਦਿਨ ਵੱਧਦੀ ਹੈ ਅਤੇ ਅਸੀਂ ਸਿੱਖ ਹਾਂ ਜਿਹੜੇ ਵੇਖੋ ਸਾਡੇ ਧਰਮ ਦਾ ਕਿੱਡਾ ਵੱਡਾ ਪ੍ਰਚਾਰ ਹੋ ਰਿਹਾ। ਕਈ ਬੰਦੇ ਸ਼ਿਕਾਇਤ ਕਰਦੇ ਨੇ ਸਿੱਖੀ ਦਾ ਪ੍ਰਚਾਰ ਨਹੀਂ ਹੋ ਰਿਹਾ, ਲੇਕਿਨ ਮੈਂ ਇਹਦੇ ਨਾਲ ਸਹਿਮਤ ਨਹੀਂ। ਜਿੰਨਾ ਖਰਚਾ ਸਿੱਖੀ ਦੇ ਪ੍ਰਚਾਰ 'ਤੇ ਹੋ ਰਿਹਾ ਹੈ, ਸਿੱਖ ਧਰਮ ਦੇ ਪ੍ਰਚਾਰ 'ਤੇ ਹੋ ਰਿਹਾ, ਸ਼ਾਇਦ ਬਾਕੀ ਧਰਮ ਇੰਨਾ ਨਾ ਕਰਦੇ। ਹਰ ਰੋਜ਼ ਕੀਰਤਨ ਦਰਬਾਰ ਹੁੰਦੇ ਨੇ, ਢਾਡੀ ਦਰਬਾਰ ਹੁੰਦੇ ਨੇ, ਕਥਾ ਦਰਬਾਰ ਹੁੰਦੇ ਨੇ, ਸੰਤ ਦਰਬਾਰ ਹੁੰਦੇ ਨੇ, ਸੰਤ ਸਮਾਗਮ ਹੁੰਦੇ ਨੇ, ਵੱਡੇ ਵੱਡੇ ਬੈਨਰ ਛਪਦੇ ਨੇ, ਇਸ਼ਤਿਹਾਰ ਛਪਦੇ ਨੇ, ਬੋਰਡ ਲੱਗਦੇ ਨੇ, ਫਲੈਕਸਾਂ ਲੱਗਦੀਆਂ ਨੇ, ਇੰਨਾ ਪ੍ਰਚਾਰ ਸਿੱਖ ਧਰਮ ਦਾ ਹੋ ਰਿਹਾ, ਪਰ ਸਿੱਖਾਂ ਦੀ ਗਿਣਤੀ ਆਏ ਦਿਨ ਘੱਟਦੀ ਜਾ ਰਹੀ ਹੈ। ਸਾਡੇ ਵਾਸਤੇ ਸਭ ਤੋਂ ਵੱਡਾ ਚੈਲੰਜ ਹੈ ਕਿ ਸਾਡੇ ਬੱਚੇ ਨੇ ਜਿਹੜੇ ਜਾਣੇ ਜਾਣ ਜਾਣੇ ਸਾਡੇ ਧਰਮ ਤੋਂ ਦੂਰ ਜਾ ਰਹੇ ਨੇ, ਸਾਡੇ ਯਤਨਾਂ ਦੇ ਬਾਵਜੂਦ ਵੀ ਸਾਡੇ ਧਰਮ ਦੇ ਨੇੜੇ ਨਹੀਂ ਆ ਰਹੇ, ਬਗਾਵਤ ਕਰਕੇ ਦੂਰ ਜਾ ਰਹੇ। ਪਰ ਇੱਕ ਮੁਸਲਮਾਨ ਧਰਮ ਹੈ ਤੁਸੀਂ ਜਿਹਦਾ ਕਦੇ ਨਾ ਪ੍ਰਚਾਰ ਹੁੰਦਾ ਵੇਖਿਆ ਹੋਏਗਾ, ਕਿਤੇ ਉਹਨਾਂ ਦੇ ਦੀਵਾਨ ਲੱਗਦੇ ਮੈਂ ਤਾਂ ਵੇਖੇ ਨਹੀਂ। ਹਾਂ ਕਿਤੇ ਕਿਤੇ ਉਹ ਸਾਲ ਦੋ ਸਾਲ ਬਾਅਦ ਉਹਨਾਂ ਦੀ ਇੱਕ ਸਭਾ ਬੈਠਦੀ ਹੈ, ਉਹਨਾਂ ਦੇ ਪ੍ਰਚਾਰ ਦੇ ਤੁਸੀਂ ਕਿਤੇ ਵੱਡੇ ਵੱਡੇ ਬੋਰਡ ਨਹੀਂ ਲੱਗੇ ਵੇਖੇ ਹੋਣਗੇ, ਉਹਨਾਂ ਦੇ ਪ੍ਰਚਾਰ ਦੇ ਬਹੁਤ ਵੱਡੇ ਵੱਡੇ ਇਸ਼ਤਿਹਾਰ ਤੁਸੀਂ ਨਹੀਂ ਛਪਦੇ ਵੇਖੇ ਹੋਣਗੇ, ਪਰ ਫਿਰ ਵੀ ਉਹਨਾਂ ਦੇ ਧਰਮ ਵਿੱਚ, ਉਹਨਾਂ ਦੇ ਘਰ ਵਿੱਚ ਜਿਹੜਾ ਬੱਚਾ ਪੈਦਾ ਹੁੰਦਾ ਉਹ ਮੁਸਲਮਾਨ ਧਰਮ ਨੂੰ ਅਪਣਾਉਂਦਾ। ਅਤੇ ਸਾਡਾ ਧਰਮ ਦਿਨ ਪ੍ਰਤੀ ਦਿਨ ਐਡੇ ਪ੍ਰਚਾਰ ਦੇ ਬਾਵਜੂਦ ਵੀ ਆਪਣੇ ਵਜੂਦ ਤੋਂ ਹੌਲੀ ਹੌਲੀ ਘੱਟਦਾ ਜਾ ਰਿਹਾ। ਇੱਥੇ ਤਾਂ ਅਸੀਂ ਘੱਟ ਗਿਣਤੀ ਵਿੱਚ ਹਾਂ, ਕਿਉਂਕਿ ਇਹ ਤਾਂ ਬਗਾਨਾ ਮੁਲਕ ਹੈ, ਲੇਕਿਨ ਉਹ ਮੁਲਕ ਜਿਹੜਾ ਸਾਡਾ ਆਪਣਾ ਮੁਲਕ ਹੈ ਪੰਜਾਬ, ਜਿਹਦੀ 2.25 ਕਰੋੜ ਆਬਾਦੀ ਮੰਨੀ ਗਈ ਹੈ, ਉਹਦੇ ਵਿੱਚ ਵੀ ਅਸੀਂ ਜਿੱਥੇ ਅਸੀਂ ਪੂਰੇ ਹਿੰਦੂ ਪੂਰੇ ਵਰਲਡ ਵਿੱਚੋਂ ਇੱਕੋ ਥਾਂ ਸੀ ਜਿੱਥੇ ਸਿੱਖ ਬਹੁ ਗਿਣਤੀ ਵਿੱਚ ਸਨ। ਅਤੇ ਬਹੁ ਗਿਣਤੀ ਕੌਮ ਉਸੇ ਥਾਂ 'ਤੇ ਪ੍ਰਫੁੱਲਿਤ ਹੁੰਦੀ ਹੈ ਜਿੱਥੇ ਉਹਦੀ ਬਹੁ ਗਿਣਤੀ ਹੋਵੇ। ਜਿੱਥੇ ਘੱਟ ਗਿਣਤੀ ਵਿੱਚ ਆ ਜਾਏ ਕੋਈ ਕੌਮ, ਬਹੁ ਗਿਣਤੀ ਕੌਮਾਂ ਉਹਨੂੰ ਨਿਗਲ ਜਾਂਦੀਆਂ ਨੇ, ਜਜ਼ਬ ਕਰ ਜਾਂਦੀਆਂ ਨੇ, ਖਤਮ ਕਰ ਜਾਂਦੀਆਂ। ਇਹਨਾਂ ਮੁਲਕਾਂ ਵਿੱਚ ਆ ਕੇ ਸਾਡੇ ਲਈ ਸਭ ਤੋਂ ਵੱਡਾ ਚੈਲੰਜ ਹੈ, ਕਿਉਂਕਿ ਅਸੀਂ ਘੱਟ ਗਿਣਤੀ ਵਿੱਚ ਹਾਂ ਅਤੇ ਸਾਡੇ ਬੱਚੇ ਜਾਣੇ ਜਾਣ ਜਾਣੇ ਦੂਜਿਆਂ ਧਰਮਾਂ ਦੀ ਲਪੇਟ ਵਿੱਚ ਆ ਰਹੇ ਨੇ, ਉਹ ਲੋਕ ਸਾਨੂੰ ਹੌਲੀ ਹੌਲੀ ਨਿਗਲੀ ਜਾ ਰਹੇ ਨੇ, ਖਤਮ ਕਰੀ ਜਾ ਰਹੇ। ਮੇਰੀ ਗੱਲ ਵਿਸ਼ੇ ਤੋਂ ਦੂਰ ਨਾ ਹੋ ਜਾਏ, ਧਰਮ ਦੀ ਗੱਲ ਤੋਰੀ ਸੀ। ਗੁਰੂ ਨਾਨਕ ਦੇ ਮਹਾਰਾਜ ਜਦੋਂ ਬਗਦਾਦ ਵਿੱਚ ਪਹੁੰਚੇ ਨੇ, ਗੁਰੂ ਬਾਬੇ ਦੇ ਪ੍ਰਚਾਰ ਦਾ ਟੰਗ ਬੜਾ ਅਨੋਖਾ ਹੈ। ਗੁਰੂ ਨਾਨਕ ਦੇ ਮਹਾਰਾਜ ਜਦੋਂ ਘਰ ਤੋਂ ਤੁਰੇ, ਇਹ ਚੌਥੀ ਉਦਾਸੀ ਦੀ ਕਹਾਣੀ ਹੈ। ਮਹਾਰਾਜ ਜਿਸ ਉਦਾਸੀ ਵਿੱਚ ਮੱਕੇ ਵਿੱਚ ਗਏ ਨੇ, ਇਹ ਉਹ ਕਹਾਣੀ ਹੈ। ਉਸੇ ਉਦਾਸੀ ਵਿੱਚ ਮਹਾਰਾਜ ਬਗਦਾਦ ਵਿੱਚ ਪਹੁੰਚੇ ਨੇ, ਇਸਲਾਮ ਦਾ ਗੜ੍ਹ। ਇਹਨਾਂ ਦਾ ਸਭ ਤੋਂ ਵੱਡਾ ਪੀਰ ਹੈ ਜਿਹੜਾ ਉੱਥੇ ਸਭ ਤੋਂ ਜ਼ਿਆਦਾ ਮਾਨਤਾ ਹੈ, ਪੀਰ ਦਸਤਗੀਰ ਦੀ। ਪੀਰ ਦਸਤਗੀਰ ਦਾ ਜਿਹੜਾ ਸਭ ਤੋਂ ਵੱਡਾ ਇਹਨਾਂ ਦਾ ਪੀਰ ਹੈ, ਉਹਦਾ ਨਾਂ ਹੈ ਅਬਦੁਲ ਕਾਦਰ। ਉਹ ਲਗਭਗ 1066 ਈਸਵੀ ਵਿੱਚ ਪੈਦਾ ਹੋਇਆ ਅਤੇ 1160 ਦੇ ਕਰੀਬ ਉਹ ਸੰਸਾਰ ਨੂੰ ਅਲਵਿਦਾ ਕਹਿ ਗਿਆ। ਅਤੇ ਉਹਦਾ ਜਿੱਥੇ ਮਕਬਰਾ ਹੈ, ਉਸ ਥਾਂ ਨੂੰ ਪੀਰ ਦਸਤਗੀਰ ਦੀ ਗੱਦੀ ਆਖਿਆ ਜਾਂਦਾ। ਉੱਥੇ ਇੱਕ ਪੀਰ ਪੀਰ ਬਹਿਲੋਲ ਖਾਂ ਵੀ ਹੋਇਆ, ਲੇਕਿਨ ਉਹਨਾਂ ਦੀ ਪਰੰਪਰਾ ਹੈ ਕਿ ਜਿਹੜਾ ਵੀ ਉਸ ਗੱਦੀ 'ਤੇ ਬਹਿੰਦਾ ਉਹਨੂੰ ਪੀਰ ਦਸਤਗੀਰ ਕਿਹਾ ਜਾਂਦਾ। ਅਤੇ ਗੁਰੂ ਨਾਨਕ ਦੇ ਮਹਾਰਾਜ ਦਾ ਵਿਚਾਰ ਵਟਾਂਦਰਾ ਉਹ ਪੀਰ ਦਸਤਗੀਰ ਨਾਲ ਹੋਇਆ। ਬਗਦਾਦ ਕਿੱਥੇ ਵਸਿਆ ਹੋਇਆ? ਭੂਗੋਲ ਦੇ ਮੁਤਾਬਕ ਜਿੱਥੇ ਦੋ ਦਰਿਆਵਾਂ ਦਾ ਸੰਗਮ ਹੁੰਦਾ, ਇੱਕ ਦਾ ਨਾਂ ਹੈ ਦਜਲਾ ਅਤੇ ਦੂਜੇ ਦਾ ਨਾਂ ਹੈ ਫਰਾਤ। ਜਿੱਥੇ ਦੋ ਦਰਿਆ ਮਿਲਦੇ ਨੇ ਨਾ, ਉੱਥੇ ਬਗਦਾਦ ਸ਼ਹਿਰ ਵਸਿਆ ਹੋਇਆ। ਅਤੇ ਗੁਰੂ ਨਾਨਕ ਦੇ ਮਹਾਰਾਜ ਇਸਲਾਮ ਦੇ ਇਸ ਘਰ ਵਿੱਚ ਪਹੁੰਚੇ ਨੇ। ਇਹ ਸ਼ਹਿਰ ਕਿਹੋ ਜਿਹਾ ਸੀ? ਇੱਥੇ ਕਿਹੋ ਜਿਹੇ ਲੋਕ ਰਹਿੰਦੇ ਸਨ? ਆਓ ਢਾਡੀ ਕਲਾ ਵਿੱਚ ਆਪਾਂ ਬਗਦਾਦ ਨੂੰ ਇੱਕ ਵਾਰੀ ਆਪਣੇ ਧਿਆਨ ਦੇ ਵਿੱਚ ਲਿਆਈਏ। ਗੁਰੂ ਬਾਬਾ ਆਪਣਾ ਪ੍ਰਚਾਰ ਕਰਨ ਹਿੱਤ, ਸੱਚ ਦਾ ਸੰਦੇਸ਼ ਦੇਣ ਵਾਸਤੇ, ਜਿਵੇਂ ਇਸਲਾਮ ਦੇ ਲੋਕਾਂ ਨੂੰ ਸੱਚ ਦੇ ਧਰਮ ਨਾਲ ਜੋੜਨ ਵਾਸਤੇ ਬਗਦਾਦ ਵਿੱਚ ਪਹੁੰਚ ਰਿਹਾ। ਆਓ ਤੱਕੋ ਉਸ ਸਮੇਂ ਦਾ ਨਕਸ਼ਾ ਮੇਰੇ ਸਾਥੀ ਆਪਦੇ ਸਾਹਮਣੇ ਇਉਂ ਕਰ।
ਸਤਿਗੁਰ ਨਾਨਕ ਦੇਵ ਜੀ ਪਹੁੰਚ ਗਏ ਬਗਦਾਦ ਕਹਿੰਦੇ ਇੱਥੇ ਦਸਤਗੀਰ ਦੇ ਮੱਟੀ ਜਿੱਤਦਾ ਛਿੜਦਾ ਜਦੋਂ ਵਿਵਾਦ ਕਹਿੰਦੇ ਛਿੜਦਾ ਜਦੋਂ ਵਿਵਾਦ
ਤੇ ਗੁਰੂ ਨਾਨਕ ਦੇ ਮਹਾਰਾਜ ਇਸਲਾਮ ਦੇ ਗੜ੍ਹ ਵਿੱਚ ਪਹੁੰਚਣੇ ਨੇ ਜਿੱਥੇ ਪਹੁੰਚਣਾ ਪਹੁੰਚੇ ਨੇ ਜਿੱਥੇ ਪਹੁੰਚਣਾ ਆਸਾਨ ਨਹੀਂ। ਜਦੋਂ ਅਸੀਂ ਧਰਮਾਂ ਦਾ ਤੁਲਨਾਤਮਕ ਅਧਿਐਨ ਕਰਦੇ ਹਾਂ ਯਾਦ ਰੱਖਿਓ ਧਰਮ ਕਦੇ ਵੀ ਕੋਈ ਮਾੜਾ ਨਹੀਂ। ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ ਧਰਮ ਕੋਈ ਮਾੜਾ ਨਹੀਂ। ਕਈ ਵਾਰੀ ਮੇਰੇ ਵਰਗੇ ਬੰਦੇ ਸਟੇਜਾਂ ਉੱਤੇ ਖਲੋ ਕੇ ਕਹਿੰਦੇ ਨੇ ਫਲਾਣਾ ਧਰਮ ਮਾੜਾ ਹੈ, ਫਲਾਣਾ ਧਰਮ ਮਾੜਾ ਹੈ। ਯਾਦ ਰੱਖਿਓ, ਧਰਮ ਕੋਈ ਮਾੜਾ ਨਹੀਂ। ਹਾਂ, ਹਰ ਧਰਮ ਵਿੱਚ ਬੰਦੇ ਜ਼ਰੂਰ ਮਾੜੇ, ਪਰ ਸਾਰੇ ਧਰਮਾਂ ਤੋਂ ਸਰਵੋਤਮ ਧਰਮ ਜੇ ਲੱਭਣਾ ਹੋਵੇ, ਸ਼੍ਰੋਮਣੀ ਧਰਮ ਜੇ ਲੱਭਣਾ ਹੋਵੇ, ਉਹ ਹੈ ਗੁਰੂ ਨਾਨਕ ਦਾ ਧਰਮ। ਜਿਸ ਧਰਮ ਦੀ ਗੱਲ ਕਰਨ ਵਾਸਤੇ ਗੁਰੂ ਨਾਨਕ ਦੇ ਮਹਾਰਾਜ ਬਗਦਾਦ ਪਹੁੰਚੇ ਨੇ, ਉਹ ਧਰਮ ਦੁਨੀਆਂ ਦੇ ਸਾਰੇ ਧਰਮਾਂ ਤੋਂ ਸਰਵੋਤਮ ਹੈ, ਸ਼੍ਰੋਮਣੀ ਹੈ। ਤੁਸੀਂ ਆਖੋਗੇ ਕਿਉਂ? ਤੂੰ ਇਹਦਾ ਢਾਡੀ ਹੈ, ਤੂੰ ਇਹਦਾ ਪ੍ਰਚਾਰਕ ਹੈ, ਪ੍ਰੀਚਰ ਹੈ, ਤਾਂ ਇਹ ਗੱਲ ਕਹਿੰਦਾ ਵੀ ਇਹ ਧਰਮ ਸਾਰੇ ਧਰਮਾਂ ਤੋਂ ਚੰਗਾ, ਇਸ ਕਰਕੇ ਨਹੀਂ ਮੇਰਾ ਢਾਡੀ ਹਾਂ, ਪ੍ਰਚਾਰਕ ਹਾਂ। ਧਰਮ ਕੋਈ ਮਾੜਾ ਨਹੀਂ, ਲੇਕਿਨ ਸਭ ਤੋਂ ਚੰਗਾ ਹੈ ਸਿੱਖ ਧਰਮ, ਗੁਰੂ ਨਾਨਕ ਦਾ ਧਰਮ। ਕਾਰਨ, ਕਿਉਂਕਿ ਹਰ ਧਰਮ ਆਪਣਾ ਭਲਾ ਚਾਹੁੰਦਾ, ਹਰ ਧਰਮ ਆਪਣੀ ਚੜ੍ਹਦੀ ਕਲਾ ਚਾਹੁੰਦਾ, ਪਰ ਦੁਨੀਆਂ ਵਿੱਚ ਇੱਕ ਧਰਮ ਹੈ ਜਿਹੜਾ ਦੋ ਟਾਈਮ ਆਪਣੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਕੇ ਇੱਕ ਮੰਗ ਮੰਗਦਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਹੋਰ ਕੋਈ ਨਹੀਂ ਮੰਗਦਾ, ਕੇਵਲ ਸਿੱਖ ਮੰਗਦੇ। ਅਤੇ ਜੇ ਧਰਮਾਂ ਦਾ ਤੁਲਨਾਤਮਕ ਅਧਿਐਨ ਕਰਕੇ, ਕੰਪੈਰੀਜ਼ਨ ਕਰਕੇ ਵੇਖਣਾ ਹੋਵੇ ਸਾਡਾ ਧਰਮ ਕਿਵੇਂ ਸਰਵੋਤਮ ਹੈ, ਮੈਂ ਤਿੰਨ ਧਰਮਾਂ ਦਾ ਕੰਪੈਰੀਜ਼ਨ ਤੁਹਾਡੇ ਨਾਲ ਸਾਂਝਾ ਕਰਾਂ, ਤਾਂ ਕਿ ਪਤਾ ਲੱਗ ਜਾਏ ਕਿ ਅਸੀਂ ਐਵੇਂ ਨਹੀਂ ਗੱਲਾਂ ਕਰਦੇ, ਇਹਦੀਆਂ ਕੁਝ ਦਲੀਲਾਂ ਨੇ। ਆਓ ਵੇਖੀਏ, ਇਸਲਾਮ, ਹਿੰਦੂ ਧਰਮ ਅਤੇ ਸਿੱਖ ਧਰਮ, ਜਿਹੜੇ ਹਿੰਦੁਸਤਾਨ ਵਿੱਚ ਬਹੁਤ ਗਿਣਤੀ ਦੇ ਧਰਮ ਨੇ। ਇਸਲਾਮ ਧਰਮ ਦਾ ਸਭ ਤੋਂ ਵੱਡਾ ਤੀਰਥ ਸਥਾਨ ਹੈ ਕਾਬਾ, ਸਾਊਦੀ ਅਰਬ ਵਿੱਚ ਹੈ। ਹਰ ਮੁਸਲਮਾਨ ਨੂੰ ਕਾਬੇ ਦੀ ਜ਼ਿਆਰਤ ਕਰਨ ਵਾਸਤੇ ਆਖਿਆ ਜਾਂਦਾ, ਜਿਹਨੂੰ ਕਾਬੇ ਦਾ ਹੱਜ ਕਰਨਾ ਕਹਿੰਦੇ ਨੇ। ਲੇਕਿਨ ਉਹਨਾਂ ਦਾ ਵਿਧਾਨ ਹੈ, ਕਾਨੂੰਨ ਹੈ ਕਿ ਉਹਨਾਂ ਦੇ ਕਾਬੇ ਵਿੱਚ ਕੇਵਲ ਮੁਸਲਮਾਨ ਜਾ ਸਕਦੇ, ਕੋਈ ਗੈਰ ਮੁਸਲਮਾਨ ਉਹਨਾਂ ਦੇ ਕਾਬੇ ਵਿੱਚ ਜਾ ਨਹੀਂ ਸਕਦਾ। ਹੁਣ ਰੱਬ ਇੱਕ ਹੈ, ਪਰਮਾਤਮਾ ਇੱਕ ਹੈ, ਖੁਦਾ ਇੱਕ ਹੈ, ਅਤੇ ਉਹ ਕਾਬੇ ਨੂੰ ਅੱਲਾਹ ਦਾ ਘਰ ਕਹਿੰਦੇ ਨੇ, ਖੁਦਾ ਦਾ ਘਰ ਕਹਿੰਦੇ ਨੇ, ਪਰ ਉਹਨਾਂ ਦੀ ਸ਼ਰਤ ਹੈ ਕਿ ਇੱਥੇ ਕੇਵਲ ਮੁਸਲਮਾਨ ਆਏਗਾ, ਕੋਈ ਗੈਰ ਮੁਸਲਮਾਨ ਸਾਡੇ ਕਾਬੇ ਵਿੱਚ ਜਾ ਨਹੀਂ ਸਕਦਾ। ਅਤੇ ਉਹਨਾਂ ਦੇ ਵਿਧਾਨ ਨੇ ਗੱਲ ਕਹੀ ਵੀ ਜੇ ਕੋਈ ਗੈਰ ਮੁਸਲਮਾਨ ਆ ਗਿਆ ਨਾ, ਤਾਂ ਸਾਡਾ ਕਾਬਾ ਅਪਵਿੱਤਰ ਹੋ ਜਾਏਗਾ, ਪ੍ਰਸਤਿਆ ਜਾਏਗਾ। ਤੁਹਾਡੇ ਰਿਸ਼ਤੇਦਾਰ ਸਾਊਦੀ ਅਰਬ ਵਿੱਚ ਰਹਿੰਦੇ ਹੋਣਗੇ, ਉਹਨਾਂ ਨੂੰ ਪੁੱਛਣਾ, ਜਿੱਥੇ ਕਾਬਾ ਹੈ ਨਾ ਉਹਨਾਂ ਦਾ ਪਵਿੱਤਰ ਸਥਾਨ, ਉਹਦੇ ਡੇਢ ਡੇਢ ਸੌ ਕਿਲੋਮੀਟਰ ਦੂਰ ਬੈਰੀਕੇਡ ਲੱਗੇ ਹੋਏ, ਉੱਥੇ ਤਸੱਲੀ ਕੀਤੀ ਜਾਂਦੀ ਹੈ ਤੂੰ ਮੁਸਲਮਾਨ ਹੈ, ਤਾਂ ਤੇ ਰਸਤੇ ਦੇ ਕੋਲੋਂ ਨਿਕਲ ਜਾ ਜਿਸ ਰਸਤੇ ਉੱਤੇ ਕਾਬਾ ਪੈਂਦਾ ਹੈ। ਜੇ ਤੂੰ ਗੈਰ ਮੁਸਲਮਾਨ ਹੈ, ਹਿੰਦੂ ਹੈ, ਸਿੱਖ ਹੈ ਜਾਂ ਹੋਰ ਧਰਮ ਨੂੰ ਮੰਨਦਾ, ਤਾਂ ਤੂੰ ਇਸ ਰਸਤੇ ਤੋਂ ਜਾ ਨਹੀਂ ਸਕਦਾ, ਤੈਨੂੰ ਡੇਢ ਸੌ ਕਿਲੋਮੀਟਰ ਦੂਰ ਦੀ ਘੁੰਮ ਕੇ ਜਾਣਾ ਪਏਗਾ। ਉਹਨਾਂ ਦਾ ਮਤਲਬ ਹੈ ਸਾਡੇ ਕਾਬੇ ਵਿੱਚ ਜੇ ਕੋਈ ਗੈਰ ਮੁਸਲਮਾਨ ਆ ਗਿਆ, ਤਾਂ ਸਾਡਾ ਕਾਬਾ ਅਪਵਿੱਤਰ ਹੋ ਜਾਏਗਾ, ਪ੍ਰਸਤਿਆ ਜਾਏਗਾ। ਇਹ ਮੁਸਲਮਾਨ ਧਰਮ ਆਪਣੇ ਸਿਧਾਂਤ ਵਿੱਚ ਕਹਿੰਦਾ ਕਿ ਸਾਡੇ ਕਾਬੇ ਵਿੱਚ ਕੇਵਲ ਮੁਸਲਮਾਨ ਆ ਸਕਦੇ, ਅਤੇ ਇਹਨਾਂ ਦੇ ਮੁਕਾਬਲੇ 'ਤੇ ਆ ਜਾਈਏ ਹਿੰਦੂ ਧਰਮ। ਮੈਂ ਰਿਪੀਟ ਕਰਦਾ ਗੱਲ ਨੂੰ, ਧਰਮ ਕੋਈ ਮਾੜਾ ਨਹੀਂ, ਪਰ ਧਰਮ ਦੇ ਸਿਧਾਂਤ ਵੇਖੋ। ਸਾਡੇ ਧਰਮ ਦੇ ਸਿਧਾਂਤਾਂ ਦੇ ਮੁਕਾਬਲੇ ਗੁਰੂ ਨਾਨਕ ਦੇਵ ਮਹਾਰਾਜ ਨੇ ਜਿਸ ਧਰਮ ਦੀ ਨੀਂਹ ਰੱਖੀ, ਸਿੱਖ ਧਰਮ, ਉਹਨਾਂ ਦੇ ਮੁਕਾਬਲੇ 'ਤੇ ਉਹ ਧਰਮ ਦੇ ਵਿਧਾਨ ਅਤੇ ਨਿਯਮ ਕੀ ਕਹਿੰਦੇ ਨੇ, ਆਪਾਂ ਇਹਨਾਂ ਨੂੰ ਕੰਪੈਰੀਜ਼ਨ ਤੌਰ 'ਤੇ, ਤੁਲਨਾਤਮਕ ਤੌਰ 'ਤੇ ਵਿਚਾਰਨਾ ਵੀ ਕਿਉਂ ਸਾਡਾ ਧਰਮ ਚੱਲਿਆ। ਹਿੰਦੂ ਧਰਮ ਦੀ ਗੱਲ ਕਰੀਏ, ਜਿਸ ਹਿੰਦੁਸਤਾਨ ਵਿੱਚ ਅਸੀਂ ਆਏ ਹਾਂ, ਮੈਂ ਉਦੋਂ ਦਸਵੀਂ ਵਿੱਚ ਪੜ੍ਹਦਾ ਹੋਵਾਂਗਾ, ਮੇਰਾ ਖਿਆਲ ਹੈ, ਜੇ ਮੈਂ ਨਾ ਭੁੱਲਿਆ ਹੋਵਾਂ ਤਾਂ ਨੌਵੀਂ 'ਚ ਹੋਵਾਂਗਾ। ਸਾਡੇ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਦੱਖਣ ਦੇ ਇੱਕ ਮੰਦਿਰ ਵਿੱਚ ਮੱਥਾ ਟੇਕਣ ਵਾਸਤੇ ਗਏ। ਮੇਰੀ ਗੱਲ ਨੂੰ ਪੋਲੀਟੀਕਲ ਐਂਗਲ ਤੋਂ ਨਾ ਲਿਓ, ਕੋਈ ਕਿਸੇ ਪਾਰਟੀ ਨੂੰ ਬਿਲੋਂਗ ਕਰੇ ਮੇਰਾ ਕੋਈ ਤਲਕ ਨਹੀਂ, ਮੈਂ ਤਾਂ ਕੇਵਲ ਧਰਮ ਦੀ ਗੱਲ ਕਰਨ ਲੱਗਾ ਅਤੇ ਇਹ ਗੱਲ ਨੂੰ ਸਾਬਤ ਕਰਨ ਲੱਗਾ ਕਿ ਗੁਰੂ ਨਾਨਕ ਦੇ ਧਰਮ ਵਰਗਾ ਦੁਨੀਆਂ ਵਿੱਚ ਕੋਈ ਧਰਮ ਨਹੀਂ। ਅਤੇ ਪ੍ਰਧਾਨ ਮੰਤਰੀ ਗਈ ਮੰਦਿਰ ਵਿੱਚ ਮੱਥਾ ਟੇਕਣ ਵਾਸਤੇ, ਅਤੇ ਪੁਜਾਰੀ ਨੇ ਉਹਨੂੰ ਰੋਕ ਦਿੱਤਾ, ਬੀਬੀ ਤੂੰ ਜਾ ਨਹੀਂ ਸਕਦੀ, ਮੰਦਿਰ ਵਿੱਚ ਮੱਥਾ ਨਹੀਂ ਟੇਕ ਸਕਦੀ। ਉਹਨੇ ਆਖਿਆ ਕਿਉਂ? ਕਹਿ ਲਗਾ ਬੀਬੀ, ਇਸ ਧਰਮ ਵਿੱਚ ਕੇਵਲ ਉਹੀ ਮੱਥਾ ਟੇਕ ਸਕਦਾ ਜਿਹੜਾ ਹਿੰਦੂ ਹੋਵੇ, ਜਿਹੜਾ ਹਿੰਦੂ ਪਰਿਵਾਰ ਵਿੱਚ ਪੈਦਾ ਹੋਵੇ, ਜਿਹੜਾ ਹਿੰਦੂ ਧਰਮ 'ਤੇ ਵਿਸ਼ਵਾਸ ਕਰਦਾ ਹੋਵੇ, ਉਹੀ ਬੰਦਾ ਇੱਥੇ ਮੱਥਾ ਟੇਕ ਸਕਦਾ, ਤੂੰ ਨਹੀਂ ਟੇਕ ਸਕਦੀ। ਉਹਨੇ ਆਖਿਆ ਮੈਂ ਤਾਂ ਜਵਾਹਰ ਲਾਲ ਨਹਿਰੂ ਦੀ ਲੜਕੀ ਹਾਂ, ਸਾਡਾ ਪਰਿਵਾਰ ਤਾਂ ਪੰਡਿਤ ਪਰਿਵਾਰ ਹੈ, ਬ੍ਰਾਹਮਣ ਪਰਿਵਾਰ ਹੈ। ਉਹਨੇ ਆਖਿਆ ਬੀਬੀ ਨਹੀਂ, ਕਿਉਂਕਿ ਤੇਰਾ ਵਿਆਹ ਇੱਕ ਪਾਰਸੀ ਨਾਲ ਹੋ ਗਿਆ, ਤੇਰਾ ਧਰਮ ਤਬਦੀਲ ਹੋ ਗਿਆ, ਅਤੇ ਤੂੰ ਮੰਦਰ ਵਿੱਚ ਮੱਥਾ ਨਹੀਂ ਟੇਕ ਸਕਦੀ, ਅਤੇ ਮੰਦਰ ਦੇ ਬੂਹੇ ਤੋਂ ਉਹਨੂੰ ਮੋੜ ਦਿੱਤਾ ਗਿਆ। ਉਹ ਕਹਿੰਦੇ ਨੇ ਸਾਡੇ ਮੰਦਰ ਵਿੱਚ ਕੇਵਲ ਅਤੇ ਕੇਵਲ ਹਿੰਦੂ ਬੰਦਾ ਮੱਥਾ ਟੇਕ ਸਕਦਾ, ਅਤੇ ਇਹਨਾਂ ਦੇ ਮੁਕਾਬਲੇ 'ਤੇ ਆ ਜਾਓ ਗੁਰੂ ਨਾਨਕ ਦਾ ਧਰਮ, ਚਾਹੇ ਉਹ ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਹੈ, ਚਾਹੇ ਉਹ ਇੱਥੋਂ ਦਾ ਜਿਹੜਾ ਦਸ਼ਮੇਸ਼ ਕਲਚਰ ਸੈਂਟਰ ਦਾ ਜਿਹੜਾ ਗੁਰਦੁਆਰਾ ਸਾਹਿਬ ਹੈ ਜਿੱਥੇ ਆਪਾਂ ਬੈਠੇ ਹਾਂ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼, ਕੀ ਇੱਥੇ ਕੋਈ ਬੈਨ ਹੈ ਕਿ ਕੇਵਲ ਅੰਮ੍ਰਿਤਧਾਰੀ ਬੰਦਾ ਮੱਥਾ ਟੇਕ ਸਕਦਾ? ਕੀ ਇੱਥੇ ਕੋਈ ਐਸੀ ਅਵਸਥਾ ਹੈ ਕਿ ਕੇਵਲ ਸਿੱਖ ਮੱਥਾ ਟੇਕ ਸਕਦਾ? ਨਹੀਂ ਨਹੀਂ, ਇੱਥੇ ਕੋਈ ਮੱਥਾ ਟੇਕਦਾ ਹੈ ਸ਼ਰਧਾ ਨਾਲ, ਭਾਵਨਾ ਨਾਲ, ਆਪਣੀ ਮਰਜ਼ਾਦਾ ਵਿੱਚ ਰਹਿ ਕੇ, ਸਿਰ ਢੱਕ ਕੇ, ਹੱਥ ਮੂੰਹ ਧੋ ਕੇ, ਸਾਫ਼ ਸੁਥਰਾ ਹੋ ਕੇ, ਇਸ਼ਨਾਨ ਕਰਕੇ ਕੋਈ ਮੱਥਾ ਟੇਕਦਾ? ਕਿਸੇ 'ਚ ਕੋਈ ਪਾਬੰਦੀ ਨਹੀਂ। ਕੋਈ ਹਿੰਦੂ ਆਵੇ, ਕੋਈ ਮੁਸਲਮਾਨ ਆਵੇ, ਕੋਈ ਜੈਨੀ ਆਵੇ, ਕੋਈ ਜੋਗੀ ਆਵੇ, ਕੋਈ ਜੰਗਮ ਆਵੇ, ਕੋਈ ਸੰਨਿਆਸੀ ਆਵੇ, ਕੋਈ ਸਰੇਵਰ ਆਵੇ, ਕੋਈ ਧਰਮੀ ਆਵੇ, ਕੋਈ ਕਾਫਰ ਆਵੇ, ਕੋਈ ਊਚ ਆਵੇ, ਕੋਈ ਨੀਚ ਆਵੇ, ਕੋਈ ਬੁੱਢਾ ਆਵੇ, ਕੋਈ ਬਾਲ ਆਵੇ, ਕੋਈ ਰਾਜਾ ਆਵੇ, ਕੋਈ ਕੰਗਾਲ ਆਵੇ, ਕੋਈ ਸਿੱਖ ਆਵੇ, ਭਾਵੇਂ ਕੋਈ ਸਿੱਖ ਦਾ ਵੈਰੀ ਵੀ ਮੱਥਾ ਟੇਕ ਜਾਏ, ਸਾਡੇ ਧਰਮ ਵਿੱਚ ਕਿਸੇ 'ਤੇ ਕੋਈ ਮਨਾਹੀ ਨਹੀਂ। ਇਹ ਸਾਡੇ ਧਰਮ ਦੀ ਖਾਸੀਅਤ ਹੈ, ਸਾਡੇ ਧਰਮ ਦਾ ਪਲੱਸ ਪੁਆਇੰਟ ਹੈ। ਕਿਉਂਕਿ ਗੁਰੂ ਬਾਬੇ ਨੇ ਜਿਹੜਾ ਪ੍ਰਚਾਰ ਕੀਤਾ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿਧਾਂਤ ਨੂੰ ਜਿਹਨਾਂ ਲੋਕਾਂ ਨੇ ਸਮਝਿਆ, ਇੱਕੋ ਹੀ ਧਰਮ ਹੈ ਦੁਨੀਆਂ ਵਿੱਚ ਜਿਹੜਾ ਕਹਿੰਦਾ ਏਕ ਪਿਤਾ ਏਕ ਕੇ ਹੰਬਾਰਕ, ਪੂਰੀ ਮਾਨਵਤਾ। ਅਸੀਂ ਤਾਂ ਕਹਿ ਦਿੱਤਾ ਨਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੇਵਲ ਸਿੱਖਾਂ ਦਾ ਗੁਰੂ ਹੈ, ਗੁਰੂ ਹੈ ਸਿੱਖਾਂ ਦਾ, ਲੇਕਿਨ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੂਰੇ ਜਗਤ ਦਾ ਗੁਰੂ ਕਹਿ ਦਿੱਤਾ ਜਾਏ ਨਾ, ਪੂਰੇ ਸੰਸਾਰ ਦਾ ਗੁਰੂ, ਤਾਂ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਕਿਉਂਕਿ ਇੱਕੋ ਹੀ ਧਰਮ ਹੈ ਜਿਹੜਾ ਪੂਰੇ ਸੰਸਾਰ ਨੂੰ ਆਪਣੀ ਬੁੱਕਲ ਵਿੱਚ ਲੈਂਦਾ, ਕਲਾਵੇ ਵਿੱਚ ਲੈਂਦਾ। ਇਹ ਕਹਿੰਦਾ ਏਕ ਪਿਤਾ ਏਕ ਕੇ ਹੰਬਾਰਕ। ਮੇਰੇ ਕਲਗੀ ਵਾਲੇ ਪਾਤਸ਼ਾਹ ਦਾ ਇਹ ਬਚਨ, ਮਾਨਸ ਕੀ ਜਾਤ ਸਭ ਹੈ ਏਕ ਹੈ ਪਹਿਚਾਣ ਵੋ, ਪੂਰੀ ਮਾਨਵਤਾ ਨੂੰ ਆਪਣੇ ਕਲਾਵੇ ਵਿੱਚ ਲੈਣਾ, ਦੁਨੀਆਂ ਦਾ ਕੋਈ ਧਰਮ ਨਹੀਂ ਲੈਂਦਾ। ਜੇ ਮੈਂ ਈਸਾਈ ਧਰਮ ਦੀ ਗੱਲ ਕਰਾਂ, ਈਸਾ ਮਸੀਹ ਦੀ ਗੱਲ ਕਰਾਂ, ਉਹ ਈਸਾਈ ਯਹੂਦੀਆਂ ਨੂੰ ਇੰਨੀ ਨਫ਼ਰਤ ਕਰਦੇ ਨੇ, ਕਹਿੰਦੇ ਨੇ ਕਿਸੇ ਵੇਲੇ ਕਿਹਾ ਤੁਹਾਡੇ ਕੋਲ ਅੰਨ ਦੇ ਭੰਡਾਰ ਨੇ, ਯਹੂਦੀ ਭੁੱਖੇ ਮਰਦੇ ਨੇ, ਕੁਝ ਖਾਣ ਨੂੰ ਦੇ ਦਿਓ। ਅਤੇ ਈਸਾ ਮਸੀਹ ਨੇ ਜਿਹੜਾ ਬਚਨ ਕੀਤਾ ਸੀ ਤੁਹਾਡੇ ਨਾਲ ਸਾਂਝਾ ਕਰਨਾ ਵਾਜਬ ਹੋਵੇਗਾ, ਉਹ ਕਹਿੰਦਾ ਮੈਂ ਮਨੁੱਖਾਂ ਦੀ ਰੋਟੀ ਕੁੱਤਿਆਂ ਨੂੰ ਨਹੀਂ ਪਾ ਸਕਦਾ। ਉਹ ਯਹੂਦੀਆਂ ਨੂੰ ਕੁੱਤਿਆਂ ਤੋਂ ਵੀ ਨੀਵਾਂ ਗਿਣਦਾ, ਇਹ ਧਰਮ ਦੀ ਗੱਲ ਹੈ। ਧਰਮ ਵਿੱਚ ਨਫ਼ਰਤ ਕਿਵੇਂ ਹੈ? ਮੈਂ ਇਹ ਗੱਲ ਸਪਸ਼ਟ ਕਰਨ ਲੱਗਾ ਕਿ ਗੁਰੂ ਨਾਨਕ ਦੇ ਮਹਾਰਾਜ ਬਗਦਾਦ ਵਿੱਚ ਪਹੁੰਚੇ ਨੇ, ਜਿਹੜਾ ਇਸਲਾਮ ਦਾ ਗੜ ਹੈ। ਧਰਮ ਦੇ ਨਾਂ 'ਤੇ ਲੋਕਾਂ ਵਿੱਚ ਨਫ਼ਰਤ ਕਿੰਨੀ ਹੈ? ਇੱਕ ਸ਼ਾਇਰ ਨੇ ਬੜੀਆਂ ਕਮਾਲ ਦੀਆਂ ਲਾਈਨਾਂ ਲਿਖੀਆਂ, ਲਾਈਨਾਂ ਉਰਦੂ ਦੀਆਂ ਨੇ, ਹੋ ਸਕਦਾ ਮੇਰਾ ਉਚਾਰਨ ਕਿਤੇ ਗਲਤ ਹੋ ਜਾਏ ਕਿਉਂਕਿ ਮੈਂ ਉਰਦੂ ਪੜ੍ਹਿਆ ਨਹੀਂ। ਮੇਰੇ ਜਨਮ ਤੋਂ ਲਗਭਗ 11-12 ਸਾਲ ਪਹਿਲਾਂ ਪੰਜਾਬ ਵਿੱਚ ਉਰਦੂ ਖਤਮ ਹੋ ਗਿਆ। ਮੇਰੇ ਉਚਾਰਨ ਦੀ ਗਲਤੀ ਨਾ ਵੇਖਿਓ, ਜੋ ਕੁਝ ਮੈਂ ਕਹਿਣ ਲੱਗਾ ਇਹਦੇ ਵਿੱਚੋਂ ਨਿਚੋੜ ਤੁਸੀਂ ਸਮਝ ਲਿਓ। ਉਹ ਕਹਿੰਦਾ ਰਾਮ ਬਾਲੋ ਕੋ ਇਸਲਾਮ ਸੇ ਬੂ ਆਤੀ ਹੈ। ਕਿੰਨੇ ਸਾਲ ਹੋ ਗਏ ਬਾਬਰੀ ਮਸਜਿਦ ਦਾ ਅਤੇ ਰਾਮ ਮੰਦਿਰ ਦਾ ਝਗੜਾ ਹੁੰਦਾ, ਕਿੰਨੇ ਸਾਲ? ਸਾਰੇ ਧਰਮ ਕਹਿੰਦੇ ਨੇ ਰੱਬ ਇੱਕ ਹੈ, ਖੁਦਾ ਇੱਕ ਹੈ, ਪਰਮਾਤਮਾ ਇੱਕ ਹੈ, ਗੋਡ ਇੱਕ ਹੈ, ਪਰ ਧਰਮ ਦੇ ਨਾਂ 'ਤੇ ਧਰਮ ਕਿਵੇਂ ਲੜਦੇ ਨੇ ਰੱਬ ਦੇ ਨਾਂ 'ਤੇ? ਉਹ ਕਹਿੰਦਾ ਰਾਮ ਬਾਲੋ ਕੋ ਇਸਲਾਮ ਸੇ ਬੂ ਆਤੀ ਹੈ, ਅਹਲੇ ਇਸਲਾਮ ਕੋ ਭਗਵਾਨ ਸੇ ਬੂ ਆਤੀ ਹੈ, ਕਿਸ ਕੋ ਫੁਰਸਤ ਹੈ ਕਰੇ ਖਿਦਮਤ ਇਨਸਾਨ, ਜਬ ਇਨਸਾਨ ਕੋ ਇਨਸਾਨ ਸੇ ਬੂ ਆਤੀ ਹੈ। ਬੰਦਾ ਬੰਦੇ ਨੂੰ ਨਫ਼ਰਤ ਕਰਦਾ, ਬੰਦਾ ਬੰਦੇ ਨੂੰ ਘਿਰਨਾ ਕਰਦਾ, ਬੰਦਾ ਬੰਦੇ ਨੂੰ ਬੰਦਾ ਮੰਨਣ ਨੂੰ ਤਿਆਰ ਨਹੀਂ। ਲੇਕਿਨ ਇੱਕ ਗੁਰੂ ਨਾਨਕ ਦਾ ਧਰਮ ਹੈ ਜਿਹੜਾ ਸਭੈ ਸਾਂਝੀ ਬਾਲ ਸਦਾਇਨ ਦਾ ਨਾਰਾ ਦਿੰਦੇ। ਇੱਥੇ ਕੋਈ ਆ ਜਾਏ ਤਾਂ ਗੁਰੂ ਨਾਨਕ ਦੇ ਮਹਾਰਾਜ ਪ੍ਰਚਾਰ ਕਰਨ ਵਾਸਤੇ ਜਦੋਂ ਗਏ ਨੇ, ਇੱਥੇ ਵੀ ਇੱਕ ਨਵੇਕਲਾ ਤੱਥ ਹੈ ਸਮਝਣ ਵਾਲਾ। ਜਿੰਨੇ ਵੀ ਦੁਨੀਆਂ ਦੇ ਪੈਗੰਬਰ ਹੋਏ, ਬਲੀ ਹੋਏ, ਔਲੀਏ ਹੋਏ, ਜਦੋਂ ਘਰ ਤੋਂ ਤੁਰਦੇ ਨੇ ਨਾ, ਤੁਸੀਂ ਸਿਆਣੇ ਸੱਜਣ ਬੈਠੇ ਹੋ ਪੜ੍ਹੇ ਲਿਖੇ, ਜਦੋਂ ਘਰ ਤੋਂ ਤੁਰੇ ਉਹ ਗਿਆਨ ਲੈਣ ਵਾਸਤੇ ਤੁਰੇ, ਮੈਂ ਗਿਆਨ ਪ੍ਰਾਪਤ ਕਰਨਾ, ਮੈਂ ਰੱਬੀ ਇਲਹਾਮ ਪ੍ਰਾਪਤ ਕਰਨਾ, ਤਪੱਸਿਆ ਕਰਨੀ ਹੈ, ਬੰਦਗੀ ਕਰਨੀ ਹੈ, ਨਾਮ ਜਪਣਾ, ਤਾਂ ਕਿ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏ। ਪਰ ਗੁਰੂ ਨਾਨਕ ਦੇ ਮਹਾਰਾਜ ਜਦੋਂ ਘਰ ਤੋਂ ਤੁਰੇ ਨੇ, ਉਹ ਗਿਆਨ ਪ੍ਰਾਪਤ ਕਰਨ ਵਾਸਤੇ ਨਹੀਂ, ਉਹ ਦੁਨੀਆਂ ਦੇ ਲੋਕਾਂ ਨੂੰ ਗਿਆਨ ਵੰਡਣ ਵਾਸਤੇ ਤੁਰੇ ਨੇ। ਪ੍ਰਮਾਣ ਹੈ ਹਿਸਟੋਰੀਕਲ, ਜੇ ਦੂਜੇ ਧਰਮਾਂ ਦਾ ਅਧਿਐਨ ਕਰਨਾ ਹੋਵੇ, ਬੁੱਧ ਧਰਮ ਦੁਨੀਆਂ ਦਾ ਬਹੁਤ ਵੱਡਾ ਧਰਮ ਹੈ, ਉਹਦਾ ਜਿਹੜਾ ਆਗੂ ਹੈ ਜਿਹਨੂੰ ਅਸੀਂ ਕਹਿੰਦੇ ਮਹਾਤਮਾ ਬੁੱਧ, ਜਦੋਂ ਘਰ ਤੋਂ ਤੁਰਿਆ ਨਾ, ਪਤਨੀ ਛੱਡੀ, ਮਹਿਲ ਛੱਡੇ, ਬੱਚਾ ਛੱਡਿਆ, ਮਾਂ ਬਾਪ ਛੱਡੇ, ਤੁਰਿਆ ਘਰ ਤੋਂ, ਤੁਰਿਆ ਇਸ ਕਰਕੇ ਵੀ ਮੈਂ ਗਿਆਨ ਪ੍ਰਾਪਤ ਕਰਨਾ, ਮੈਂ ਰੱਬ ਨੂੰ ਪਾਉਣਾ। ਉਹਨੇ ਵੇਖਿਆ ਦੁਨੀਆਂ ਦੁੱਖਾਂ ਦਾ ਘਰ ਹੈ, ਇਹ ਦੁੱਖਾਂ ਤੋਂ ਛੁਟਕਾਰਾ ਕੇਵਲ ਰੱਬ ਕਰਾ ਸਕਦੇ, ਅਤੇ ਰੱਬ ਨੂੰ ਪਾਉਣ ਵਾਸਤੇ ਤੁਰਿਆ। ਗੁਰੂ ਨਾਨਕ ਦੇ ਮਹਾਰਾਜ ਵੀ ਆਪਣੇ ਘਰ ਨੂੰ ਛੱਡ ਕੇ ਤੁਰੇ, 14 ਉਦਾਸੀਆਂ ਵਿੱਚ, ਪਤਨੀ, ਬੱਚੇ, ਮਾਂ ਬਾਪ, ਭੈਣ। ਲੇਕਿਨ ਗੁਰੂ ਨਾਨਕ ਦੇ ਮਹਾਰਾਜ ਇਸ ਕਰਕੇ ਨਹੀਂ ਕਿ ਮੈਂ ਗਿਆਨ ਪ੍ਰਾਪਤ ਕਰਨਾ, ਸਗੋਂ ਦੁਨੀਆਂ ਦੇ ਭੁੱਲੇ ਭਟਕੇ ਲੋਕਾਂ ਨੂੰ ਗਿਆਨ ਦੇਣ ਵਾਸਤੇ ਤੁਰੇ। ਅਤੇ ਅੱਜ ਗੁਰੂ ਬਾਬਾ ਗਿਆਨ ਦੇਣ ਵਾਸਤੇ ਬਗਦਾਦ ਵਿੱਚ ਪਹੁੰਚੇ, ਅਤੇ ਗੁਰੂ ਬਾਬੇ ਨੇ ਜਾ ਕੇ ਭਾਈ ਮਰਦਾਨੇ ਨੂੰ ਆਖਿਆ, ਮਰਦਾਨੇ ਰਵਾਬ ਜਾ। ਹੁਣ ਮਰਦਾਨੇ ਨੇ ਰਵਾਬ ਜਾਈ, ਰਵਾਬ ਦੀਆਂ ਤਰਬਾਂ ਵਿੱਚੋਂ ਸੰਗੀਤ ਗੁਜ਼ਰ, ਸੰਗੀਤ ਨਿਕਲਿਆ। ਸੰਗੀਤ ਬੜੀ ਕੋਮਲ ਸ਼ੈ ਹੈ, ਸੰਗੀਤ ਦਾ ਅਤੇ ਰੱਬ ਦਾ ਬਹੁਤ ਨੇੜਤਾ ਦਾ ਆਧਾਰ ਹੈ, ਸੰਗੀਤ ਨਾਲ ਰੱਬ ਨੂੰ ਬਹੁਤ ਸਹਿਜੇ ਪ੍ਰਾਪਤ ਕੀਤਾ ਜਾ ਸਕਦਾ। ਜੇ ਇਸ ਗੱਲ ਨੂੰ ਗੁਰਬਾਣੀ ਦੇ ਤਰਕ ਵਿੱਚੋਂ ਸਮਝਣਾ ਹੋਵੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਰੀ ਬਾਣੀ ਰਾਗਾਂ 'ਤੇ ਨਿਰਧਾਰਿਤ ਹੈ। ਮਹਾਰਾਜ ਨੇ ਬਾਣੀ ਨੂੰ ਰਾਗ ਵਿੱਚ ਉਚਾਰਨ ਕੀਤਾ, ਰਾਗ ਸੰਗੀਤ ਦਾ ਬਦਲਵਾਂ ਰੂਪ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਮਰਦਾਨੇ ਨੂੰ ਆਖਿਆ, ਮਰਦਾਨਿਆਂ ਰਵਾਬ ਬਜਾ। ਮਰਦਾਨੇ ਨੇ ਰਵਾਬ ਬਜਾਈ, ਗੁਰੂ ਬਾਬੇ ਨੇ ਉਹ ਰਵਾਬ ਦੇ ਸੰਗੀਤ ਵਿੱਚ ਸ਼ਬਦ ਗਾਇਆ। ਸ਼ਬਦ ਕੀ ਗਾਇਆ? ਜਿੱਥੋਂ ਜਿੱਥੋਂ ਤੱਕ ਗੁਰੂ ਬਾਬੇ ਦੀ ਆਵਾਜ਼ ਗਈ, ਕਾਇਨਾਤ ਕੀਲੀ ਗਈ। ਇੱਕ ਸ਼ਬਦ ਦਾ ਅਸਰ, ਇੱਕ ਸੰਗੀਤ ਦਾ ਅਸਰ। ਸ਼ਬਦ ਦਾ ਅਸਰ ਵੇਖਿਆ ਹੋਏਗਾ, ਮੇਰੇ ਵਰਗੇ ਬੰਦੇ ਜਦੋਂ ਖੇਤਾਂ ਵਿੱਚ ਕੰਮ ਕਰਦੇ ਸਨ, ਟਿਊਬਵੈਲ ਉੱਤੇ ਆਪਣੇ ਖੇਤਾਂ ਦੀ ਸੇਂਜੀ ਕਰਦੇ ਸਨ, ਅੰਮ੍ਰਿਤ ਵੇਲੇ ਸਾਡੇ ਗੁਰਦੁਆਰਾ ਸਾਹਿਬ ਵਿੱਚੋਂ ਅੰਮ੍ਰਿਤ ਵੇਲੇ ਜਦੋਂ ਗੁਰੂ ਕੇ ਵਜ਼ੀਰ ਨੇ ਹੁਕਮਨਾਮਾ ਲੈਣਾ ਜਾਂ ਪਾਠ ਕਰਨਾ, ਜਿਹੜਾ ਮਿੱਠੀ ਸੁਰ ਵਿੱਚ ਪਾਠੀ ਪਾਠ ਕਰਦਾ ਸੀ ਨਾ, ਖੇਤਾਂ ਵਿੱਚ ਕੰਮ ਕਰਦੇ ਸਾਡੇ ਵਰਗੇ ਬੰਦਿਆਂ ਨੂੰ ਆਨੰਦ ਆਉਂਦਾ ਸੀ, ਜ਼ੁਬਾਨ ਵਿੱਚੋਂ ਨਿਕਲਦਾ ਸੀ, ਕਿੰਨਾ ਸੋਹਣਾ ਪਾਠ ਕਰਦਾ, ਬਾਣੀ ਸੁਣ ਕੇ ਕਿੰਨਾ ਆਨੰਦ ਆਉਂਦਾ। ਜੇ ਕੋਈ ਮੇਰੇ ਵਰਗਾ ਤੇ ਤੁਹਾਡੇ ਵਰਗਾ ਬੰਦਾ ਪਾਠ ਕਰਦਾ ਤੇ ਪਾਠ ਨੂੰ ਸੁਣ ਕੇ ਸਾਨੂੰ ਆਨੰਦ ਆਉਂਦਾ, ਜਦੋਂ ਇਹ ਬਾਣੀ ਗੁਰੂ ਨਾਨਕ ਦੇਵ ਮਹਾਰਾਜ ਆਪ ਪੜ੍ਹਦੇ ਹੋਣਗੇ ਤੇ ਫਿਰ ਕਿੰਨਾ ਆਨੰਦ ਹੋਵੇਗਾ। ਗੁਰੂ ਨਾਨਕ ਦੇਵ ਮਹਾਰਾਜ ਜਦੋਂ ਆਪ ਇਹ ਬਾਣੀ ਦਾ ਕੀਰਤਨ ਕਰਦੇ ਹੋਣਗੇ ਤੇ ਕਿੰਨਾ ਆਨੰਦ ਹੋਵੇਗਾ। ਕੋਈ ਗੁਰੂ ਕਾ ਕੀਰਤਨਿਆ ਜਦੋਂ ਸ਼ਬਦ ਗਾਇਨ ਕਰਦਾ ਆਨੰਦ ਆ ਜਾਂਦਾ, ਅਸੀਂ ਵਧੇ ਵਿੱਚ ਆ ਜਾਂਦੇ ਹਾਂ। ਤੇ ਜਦੋਂ ਗੁਰੂ ਬਾਬਾ ਆਪ ਕੀਰਤਨ ਕਰਦਾ ਹੋਵੇਗਾ ਇਹਦਾ ਕੈਸਾ ਪ੍ਰਭਾਵ ਪੈਂਦਾ ਹੋਵੇਗਾ, ਕਿੰਨਾ ਆਨੰਦ ਆਉਂਦਾ ਹੋਵੇਗਾ। ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਰਬਾਬੇ ਗੁਰੂ ਨਾਨਕ ਦੇਵ ਮਹਾਰਾਜ ਨੇ ਰਬਾਬ ਦੀਆਂ ਤਰਵਾਂ ਵਿੱਚੋਂ ਜਿਹੜਾ ਸੰਗੀਤ ਨਿਕਲਿਆ ਉਹਦੇ ਵਿੱਚ ਸ਼ਬਦ ਗਾਇਆ ਤੇ ਸ਼ਬਦ ਦਾ ਅਸਰ ਦੂਰ ਦੂਰ ਤੱਕ ਗਿਆ। ਤੇ ਗਾਇਆ ਕਿੱਥੇ? ਜਿੱਥੇ ਰਾਗ ਗਾਉਣ ਦੀ ਮਨਾਹੀ ਹੈ। ਇਸਲਾਮ ਧਰਮ ਇੱਕ ਐਸਾ ਧਰਮ ਹੈ ਜਿਹੜਾ ਰਾਗ ਨੂੰ ਕੁਫਰ ਮੰਨਦਾ, ਸ਼ੈਤਾਨ ਮੰਨਦਾ। ਜਿਹੜੇ ਤੋਸਵੀ ਲੋਕ ਨੇ ਨਾ, ਕੱਟੜ ਲੋਕ, ਉਹ ਆਪਣੇ ਇਸਲਾਮ ਦੇ ਦਾਇਰੇ ਵਿੱਚ ਕਿਸੇ ਨੂੰ ਸੰਗੀਤ ਗਾਇਨ ਕਰਨ ਦਾ ਮੌਕਾ ਨਹੀਂ ਦਿੰਦੇ। ਜੇ ਕੋਈ ਉੱਥੇ ਰਾਗ ਗਾਇਨ ਕਰੇ ਨਾ, ਰਾਗਾਂ ਦੀ ਮਨਾਹੀ ਹੈ, ਰਾਗ ਕੋਈ ਗਾ ਨਹੀਂ ਸਕਦਾ। ਉਹ ਕਹਿੰਦੇ ਨੇ ਰਾਗ ਚੰਚਲਤਾ ਪੈਦਾ ਕਰਦਾ, ਲੇਕਿਨ ਗੁਰੂ ਨਾਨਕ ਦੇਵ ਮਹਾਰਾਜ ਨੇ ਸੰਗੀਤ ਵਿੱਚ ਅਲਾਹੀ ਸ਼ਬਦ, ਦਰਗਾਹੀ ਸ਼ਬਦ, ਅਲਾਹੀ ਬਾਣੀ ਦਾ ਸ਼ਬਦ ਗਾਇਆ ਤੇ ਉਹਦਾ ਪ੍ਰਭਾਵ ਦੂਰ ਤੱਕ ਚਲਾ ਗਿਆ। ਉੱਥੇ ਦਾ ਆਗੂ ਹੈ ਜਿਹੜਾ ਪੀਰ ਦਸਤਗੀਰ, ਉਹਦੇ ਚੇਲਿਆਂ ਨੇ ਸੁਣਿਆ ਗੁਰੂ ਬਾਬੇ ਦਾ ਸ਼ਬਦ ਤੇ ਪ੍ਰਭਾਵਿਤ ਹੋ ਗਿਆ, ਕਿਉਂਕਿ ਸ਼ਬਦ ਇੱਕ ਕਰਾਮਾਤ ਹੈ। ਸ਼ਬਦ ਜੀ ਦੇ ਕੰਨਾਂ ਵਿੱਚ ਪੈਂਦਾ, ਸ਼ਬਦ ਨਾਲ ਬਗਾਨੇ ਆਪਣੇ ਹੋ ਜਾਂਦੇ। ਕੋਈ ਬੰਦਾ ਸ਼ਬਦ ਬੋਲਦਾ ਹੈ, ਆਪਣੀ ਜ਼ਬਾਨ ਵਿੱਚੋਂ ਕੁਝ ਗੱਲਾਂ ਕਹਿੰਦੇ, ਜਿਹੜੇ ਬੰਦੇ ਉਹਨੂੰ ਨਫ਼ਰਤ ਕਰਦੇ ਹੁੰਦੇ ਨੇ ਨਾ, ਪਿਆਰ ਕਰਨ ਲੱਗ ਜਾਂਦੇ। ਜਿਹਨਾਂ ਬੰਦਿਆਂ ਨਾਲ ਸਾਡਾ ਕੋਈ ਤਲਕ ਨਹੀਂ ਹੁੰਦਾ ਉਹਨਾਂ ਨਾਲ ਸਾਡਾ ਸੰਬੰਧ ਬਣ ਜਾਂਦਾ, ਤੁਹਾਡੇ ਬੋਲੇ ਜਾਣ ਵਾਲੇ ਸ਼ਬਦਾਂ ਉੱਤੇ ਡਿਪੈਂਡ ਕਰਦਾ। ਜੇ ਸ਼ਬਦ ਚੰਗੇ ਨੇ, ਤੁਹਾਡਾ ਬੋਲਣ ਦਾ ਢੰਗ ਚੰਗਾ, ਅਤੇ ਵਿਰੋਧੀ ਵੀ ਜਿਹੜੇ ਨੇ ਉਹ ਤੁਹਾਡੇ ਆਪਣੇ ਬਣ ਜਾਂਦੇ ਨੇ, ਕਿਉਂਕਿ ਸ਼ਬਦਾਂ ਵਿੱਚ ਇੱਕ ਕਰਾਮਾਤ ਹੈ। ਸ਼ਬਦ ਗੁਰੂ ਦੀ ਕਹਾਣੀ ਇਹਦੇ ਨਾਲ ਜੁੜੀ ਹੋਈ। ਗੱਲ ਲੰਬੀ ਨਾ ਹੋ ਜਾਏ, ਕਿਉਂਕਿ ਇੰਨੀਆਂ ਟਾਈਮ ਉੱਤੇ ਮੈਂ ਆਪਣੀ ਗੱਲ ਨੂੰ ਸਮਾਪਤੀ ਵੱਲ ਲੈ ਕੇ ਜਾਣਾ। ਇਤਿਹਾਸ ਬੜਾ ਸਮੁੰਦਰ ਹੈ, ਇਹਦੀ ਰੌਚਕਤਾ ਬੜੀ ਹੈ। ਅੱਗੇ ਜਾ ਕੇ ਤੁਸੀਂ ਸੁਣੋਗੇ ਅਤੇ ਇਸ ਇਤਿਹਾਸ ਵਿੱਚੋਂ ਆਪ ਇੱਕ ਅਜੀਬ ਆਨੰਦ ਮਾਣੋਗੇ। ਇੱਕੋ ਦਿਨ ਵਿੱਚ ਇਹਨੇ ਕੰਪਲੀਟ ਨਹੀਂ ਹੋਣਾ। ਅਤੇ ਗੁਰੂ ਬਾਬੇ ਨੇ ਜਦੋਂ ਸ਼ਬਦ ਗਾਇਆ ਪ੍ਰਭਾਵ ਪਿਆ, ਅਤੇ ਪੀਰ ਦਸਤਗੀਰ ਦੇ ਚੇਲੇ ਸਨ ਜਿਹੜੇ ਉਹ ਗੁਰੂ ਬਾਬੇ ਵੱਲ ਨੂੰ ਆਉਣ ਲੱਗੇ। ਸ਼ਬਦ ਨੇ ਆਪਣੀ ਕਰਾਮਾਤ ਵਿਖਾਈ, ਆ ਰਹੇ ਨੇ ਗੁਰੂ ਬਾਬੇ ਵੱਲ। ਗੁਰੂ ਬਾਬੇ ਨੇ ਸ਼ਬਦ ਦੀ ਸਮਾਪਤੀ ਕੀਤੀ। ਪੀਰ ਦਸਤਗੀਰ ਦੇ ਚੇਲਿਆਂ ਦਾ ਜੀ ਕਰਦਾ ਕਿ ਗੁਰੂ ਬਾਬੇ ਦੀ ਸੰਗਤ ਵਿੱਚ ਬੈਠ ਜਾਣ, ਬਾਬਾ ਹੋਰ ਸ਼ਬਦ ਗਾਇਨ ਕਰੇ, ਉਹਨਾਂ ਨੂੰ ਸੁਣ ਕੇ ਇੱਕ ਅਜੀਬ ਆਨੰਦ ਆਵੇ। ਲੇਕਿਨ ਖਿਆਲ ਆਇਆ, ਸਾਡੇ ਪੀਰ ਦਸਤਗੀਰ ਨੇ ਤਾਂ ਆਖਿਆ ਕਿ ਰਾਗ ਸੁਣਨਾ ਨਹੀਂ, ਰਾਗ ਸੁਣਨ ਦੀ ਮਨਾਹੀ ਹੈ। ਇਤਿਹਾਸ ਬਹੁਤ ਕੁਝ ਆਪਣੇ ਅੰਦਰ ਸਮੋ ਕੇ ਬੈਠਾ। ਜਦੋਂ ਕਦੇ ਤੁਸੀਂ ਗੁਰੂ ਅਰਜਨ ਦੇ ਮਹਾਰਾਜ ਦੀ ਸ਼ਹਾਦਤ ਦੇ ਪੰਨਿਆਂ ਨੂੰ ਪੜ੍ਹੋਗੇ ਨਾ, ਉਹਨਾਂ 'ਤੇ ਜਿਹੜੇ ਇਲਜ਼ਾਮ ਲਾਏ ਗਏ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਐਡਿਟ ਕਰਨ ਬਾਰੇ, ਸੰਪਾਦਿਤ ਕਰਨ ਬਾਰੇ, ਅਤੇ ਐਸੀ ਗੱਲ ਸੁਣ ਪੜ੍ਹਨ ਨੂੰ ਮਿਲਦੀ ਹੈ ਕਿ ਉਹਨਾਂ ਨੇ ਆਖਿਆ ਤੁਸੀਂ ਇੱਕ ਬੀੜ ਤਿਆਰ ਕੀਤੀ ਹੈ, ਬਾਣੀ ਦਾ ਗ੍ਰੰਥ ਤਿਆਰ ਕੀਤਾ ਹੈ, ਜਿਹਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਤਾਰੀਫ ਨਹੀਂ ਲਿਖੀ। ਮੇਰੀ ਗੱਲ ਨੂੰ ਸਮਝੋ, ਅੰਕੜਾ ਹੈ, ਹਿਸਟੋਰੀਕਲ ਤੱਥ ਹੈ। ਇਤਿਹਾਸ ਵਿੱਚ ਕਿਵੇਂ ਵਿਵਾਦ ਪੈਦਾ ਹੁੰਦੇ ਨੇ, ਗੱਲ ਭਾਵੇਂ ਅੱਗੇ ਦੀ ਹੈ ਪਰ ਸਮਝਣ ਵਾਲੀ ਹੈ, ਨੁਕਤੇ ਦੀ ਗੱਲ ਹੈ ਸਮਝਣ ਵਾਲੀ। ਇਹ ਸ਼ਿਕਾਇਤ ਕਹਿੰਦੇ ਨੇ ਕੀਤੀ ਗਈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਤੁਸੀਂ ਹਜ਼ਰਤ ਮੁਹੰਮਦ ਸਾਹਿਬ ਦੀ ਤਾਰੀਫ ਕਿਉਂ ਨਹੀਂ ਕੀਤੀ, ਅਤੇ ਜੇ ਜ਼ਿੰਦਗੀ ਬਚਾਉਣੀ ਚਾਹੁੰਦੇ ਹੋ ਹਜ਼ਰਤ ਮੁਹੰਮਦ ਸਾਹਿਬ ਦੀ ਤਾਰੀਫ ਲਿਖੋ। ਹੁਣ ਜੇ ਤਾਰੀਫ ਲਿਖੀ ਜਾਂਦੀ ਤਾਂ ਫਿਰ ਰਾਗ ਵਿੱਚ ਲਿਖੀ ਜਾਣੀ ਸੀ ਨਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਰੀ ਰਾਗਾਂ ਵਿੱਚ ਹੈ। ਇਹ ਕਾਰਨ ਐਸਾ ਨਹੀਂ, ਕਿਉਂਕਿ ਇਸਲਾਮ ਹੈ ਜਿਹੜਾ, ਤਾਂ ਰਾਗ ਨੂੰ ਕੁਫਰ ਮੰਨਦਾ, ਸ਼ੈਤਾਨ ਮੰਨਦਾ। ਫਿਰ ਉਹਨਾਂ ਨੇ ਮੰਗ ਕਿਵੇਂ ਰੱਖੀ ਕਿ ਸਾਡੀ ਸਿਫਤ ਹੈ ਜਿਹੜੀ ਰਾਗ ਵਿੱਚ ਕੀਤੀ ਜਾਏ? ਇਹ ਆਪਾਂ ਪਰ ਉਹਦੀ ਗੱਲ ਹੋ ਗਈ, ਇੱਥੇ ਮੈਂ ਸਾਈਨ ਆਫ ਇੰਟੈਰੋਗੇਸ਼ਨ ਪਾਉਣਾ ਸਮਝਣ ਵਾਸਤੇ। ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦੇ ਹੋਰ ਬੜੇ ਕਾਰਨ ਨੇ, ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦੇ ਹੋਰ ਬੜੇ ਦੋਸ਼ੀ ਨੇ, ਲੇਕਿਨ ਕੁਝ ਗੱਲਾਂ ਸਾਡੇ ਇਤਿਹਾਸ ਵਿੱਚ ਇਸ ਤਰੀਕੇ ਨਾਲ ਐਡ ਹੋ ਜਾਂਦੀਆਂ ਨੇ, ਉਹਨਾਂ ਨੂੰ ਨਿਖੇੜਨਾ ਬਹੁਤ ਔਖਾ ਹੋ ਜਾਂਦਾ। ਤਾਰੀਫ ਤਾਂ ਫਿਰ ਰਾਗ ਵਿੱਚ ਕੀਤੀ ਜਾਣੀ ਸੀ ਨਾ, ਇਸਲਾਮ ਰਾਗ ਦੀ ਆਗਿਆ ਦੀ ਦਿੰਦਾ, ਮਨਾਹੀ ਕਰਦਾ, ਰਾਗ ਗਾਉਣਾ ਕੁਫਰ ਹੈ, ਸ਼ੈਤਾਨ ਹੈ। ਮੁੜ ਕੇ ਫਿਰ ਆਪਾਂ ਉਸ ਥਾਂ 'ਚ ਕੇਂਦਰਿਤ ਕਰੀਏ ਗੱਲ। ਪੀਰ ਦਸਤਗੀਰ ਦੇ ਚੇਲਿਆਂ ਨੇ ਸੁਣਿਆ ਗੁਰੂ ਬਾਬੇ ਦਾ ਸ਼ਬਦ, ਅਤੇ ਲੇਕਿਨ ਯਾਦ ਆਇਆ ਰਾਗ ਸੁਣਨਾ ਮਨਾਹੀ ਹੈ ਸਾਡੇ ਇਸਲਾਮ ਧਰਮ ਵਿੱਚ, ਵਾਪਸ ਪਰਤੇ। ਕਿੱਥੇ ਪਹੁੰਚੇ ਨੇ? ਪੀਰ ਦਸਤਗੀਰ ਦੇ ਕੋਲ, ਅਤੇ ਜੋ ਕੁਝ ਆਨੰਦ ਲੈ ਕੇ ਗਏ ਨੇ। ਪੀਰ ਦਸਤਗੀਰ ਨੂੰ ਜਾ ਕੇ ਕਹਿਣ ਲੱਗੇ ਨੇ, ਬਾਬਾ ਅਸੀਂ ਇੱਕ ਐਸਾ ਸ਼ਬਦ ਸੁਣਿਆ, ਉਹ ਸ਼ਬਦ ਨੇ ਸਾਡੇ 'ਤੇ ਐਸਾ ਅਸਰ ਕੀਤਾ, ਸਾਡਾ ਜੀ ਕਰਦਾ ਸੀ ਸ਼ਬਦ ਸੁਣੀ ਜਾਈਏ। ਇੱਕ ਫਕੀਰ ਆਇਆ ਤੇਰੇ ਬਗਦਾਦ ਦੇ ਵਿੱਚ, ਭਗਵਾਂ ਕੱਪੜਾ ਪਾਇਆ, ਉਹਦੇ ਨਾਲ ਇੱਕ ਸਾਜੀ ਹੈ, ਉਹ ਐਸਾ ਸੰਗੀਤ ਪੈਦਾ ਕਰਦਾ ਆਪਣੇ ਸਾਜ ਵਿੱਚੋਂ। ਉਹ ਸੰਗੀਤ ਵਿੱਚ ਉਹ ਬਾਬੇ ਨੇ ਜੋ ਸ਼ਬਦ ਗਾਇਆ, ਉਹ ਫਕੀਰ ਨੇ ਜੋ ਸ਼ਬਦ ਗਾਇਆ, ਪਤਾ ਨਹੀਂ ਕਿਹੜਾ ਕਲਾਮ ਉਹਨੇ ਗਾਇਆ, ਪਰ ਕਲਾਮ ਨੂੰ ਸੁਣ ਕੇ ਆਨੰਦ ਇੰਨਾ ਆਇਆ। ਉਹ ਆਨੰਦ ਜਿਹੜਾ ਖੁਦਾ ਦੀ ਨਮਾਜ਼ ਅਦਾ ਕਰਨ ਲੱਗਿਆ ਆਨੰਦ ਪ੍ਰਾਪਤ ਹੁੰਦਾ, ਉਸ ਤੋਂ ਵੀ ਜ਼ਿਆਦਾ ਆਨੰਦ ਆਇਆ। ਅਤੇ ਪੀਰ ਦਸਤਗੀਰ ਨੇ ਜਦੋਂ ਸੁਣਿਆ ਕਿ ਮੇਰੇ ਬਗਦਾਦ ਵਿੱਚ ਆ ਕੇ ਕੋਈ ਰਾਗ ਗਾਉਂਦਾ, ਕੋਈ ਸੰਗੀਤ ਵਜਾਉਂਦਾ, ਉਹਨੇ ਉਸੇ ਸਮੇਂ ਆਪਣੇ ਚੇਲਿਆਂ ਨੂੰ ਆਖਿਆ ਜਾਓ ਫਿਰ ਉਹ ਫਕੀਰ ਨੂੰ ਮੇਰੇ ਕੋਲ ਲੈ ਕੇ ਆਓ। ਹੁਣ ਪੀਰ ਦਸਤਗੀਰ ਦੇ ਚੇਲੇ ਪਹੁੰਚੇ ਨੇ ਉਸ ਥਾਂ 'ਤੇ ਜਿੱਥੇ ਗੁਰੂ ਨਾਨਕ ਦੇ ਮਹਾਰਾਜ ਅਤੇ ਭਾਈ ਮਰਦਾਨਾ ਬੈਠੇ ਨੇ। ਪੀਰ ਦਸਤਗੀਰ ਦੇ ਚੇਲਿਆਂ ਨੇ ਗੁਰੂ ਨਾਨਕ ਦੇ ਮਹਾਰਾਜ ਦੇ ਕੋਲ ਆ ਕੇ ਜਿਵੇਂ ਗੁੱਸੇ ਵਿੱਚ ਆਖਿਆ, ਬਾਬਾ ਤੈਨੂੰ ਸਾਡੇ ਵੱਡੇ ਪੀਰ ਨੇ ਸੱਦਿਆ, ਪੀਰ ਦਸਤਗੀਰ ਨੇ ਸੱਦਿਆ। ਜਿਵੇਂ ਪੀਰ ਦਸਤਗੀਰ ਦੇ ਚੇਲੇ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਗੁਰੂ ਬਾਬੇ ਨੂੰ ਪੀਰ ਦਸਤਗੀਰ ਕੋਲ ਪਹੁੰਚਣ ਵਾਸਤੇ ਤਾਕੀਦ ਕਰਨ ਲੱਗੇ ਨੇ, ਉਹ ਕਹਾਣੀ ਮੇਰੇ ਸਾਥੀ ਆਪਦੇ ਸਾਹਮਣੇ।
ਲੱਗ ਗਿਆ ਪਤਾ ਤੁਹਾਡੇ ਇੱਥੇ ਆਉਣ ਦਾ, ਹੁਣ ਨਹੀਂ ਭਰੋਸਾ ਹੈ ਵਾਪਸ ਜਾਣ ਦਾ। ਲੱਗ ਗਿਆ ਪਤਾ ਤੁਹਾਡੇ ਇੱਥੇ ਆਉਣ ਦਾ, ਹੁਣ ਨਹੀਂ ਭਰੋਸਾ ਹੈ ਵਾਪਸ ਜਾਣ ਦਾ।
ਚਾਪਦਾ ਹੈ ਤੁਹਾਡੀ ਆਈ ਆਏ ਅਖੀਰ ਜੀ, ਚਾਪਦਾ ਹੈ ਤੁਹਾਡੀ ਆਈ ਆਏ ਅਖੀਰ ਜੀ। ਚਲੋ ਬਾਬਾ ਤੂੰ ਸਾਨੂੰ ਬੁਲਾਉਂਦੇ ਪੀਰ ਜੀ, ਚਲੋ ਬਾਬਾ ਤੂੰ ਸਾਨੂੰ ਬੁਲਾਉਂਦੇ ਪੀਰ ਜੀ।
ਸ਼ੈਤਾਨ ਹੋ ਪੀਰ ਜੀ ਦੀ ਸ਼ਕਤੀ ਤੋਂ ਅਣਜਾਣ ਹੋ। ਹੋ ਫੱਕਰਾਂ ਦਾ ਪਾਣਾ ਜਾਪ ਦੇ ਸ਼ੈਤਾਨ ਹੋ ਪੀਰ ਜੀ ਦੀ ਸ਼ਕਤੀ ਤੋਂ ਅਣਜਾਣ ਹੋ।
ਧੋਖਾ ਦੇ ਗਈ ਅੱਜ ਤੁਹਾਡੀ ਤਕਦੀਰ ਜੀ, ਚਲੋ ਬਾਬਾ ਤੂੰ ਸਾਨੂੰ ਅੱਜ ਤੁਹਾਡੀ ਤਕਦੀਰ ਜੀ, ਧੋਖਾ ਦੇਗੀ ਅੱਜ ਤੁਹਾਡੀ ਤਕਦੀਰ ਜੀ। ਚਲੋ ਬਾਬਾ ਤੂੰ ਸਾਨੂੰ ਬੁਲਾ ਦੇ ਪੀਰ ਜੀ, ਚਲੋ ਬਾਬਾ ਤੂੰ ਸਾਨੂੰ ਬੁਲਾ ਦੇ ਪੀਰ ਜੀ।
ਪੀਰ ਸਾਵੇਂ ਤੁਹਾਨੂੰ ਹਾਰਨਾ ਪਊ, ਧਰਮ ਇਸਲਾਮ ਸਵੀਕਾਰਨਾ ਪਊ। ਸਾਡੇ ਪੀਰ ਸਾਵੇਂ ਤੁਹਾਨੂੰ ਹਾਰਨਾ ਪਊ, ਧਰਮ ਇਸਲਾਮ ਸਵੀਕਾਰਨਾ ਪਊ।
ਬਾਬਾ ਤੂੰ ਸਾਨੂੰ ਬੁਲਾਉਂਦੇ ਪੀਰ ਜੀ, ਚਲੋ ਬਾਬਾ तो सानू बुला दे पीर जी
सच झूठ अजमाया जाएगा शरा वाला फतवा सुनाया जाएगा अज सच झूठ अजमाया जाएगा शरा वाला फतवा सुनाया जाएगा
बैठ चुप मती झूठ दी लकीर जी मिट चुप मती झूठ दी लकीर जी चलो बाबा तो सानू बुलाउंदे पीर जी
चलो बाबा तो सानू बुलाउंदे पीर जी चलो बाबा तो सानू बुलाउंदे पीर जी
पीर दे चेलिया ने इत्थे तक कह दिता बाबा तेरी किस्मत धोखा दे गई तेरा अंत आ गया जो कुछ तू बगदाद में आके इस्लाम के गढ़ में आके राग गाने राग गाने की मनाही है हुण शरा का फतवा सुनाया जाएगा तेरा जीवन मुक जाएगा खत्म हो जाएगा इतिहास में अगे जाके सवाल आएगी तेन आप सारिया संगत ने यत्न करना कि शाम के दीवान में जे हो सके तो हाजरी भरनी सवाल बड़े अहम ने कौन करेगा तो किमें जवाब दिता जाएगा सवाल मैं केवल एक मिनट में आप जी ने साझे करके समाप्ति कर लगा क्योंकि समा हो गया एक सवाल होगा कि रब तो पहला दुनिया में की सी रब तो पहला ध्यान रखियो रब तो पहला दुनिया में की सी एक सवाल होगा दूजा सवाल होगा कि रब जे है तो दिखता क्यों नहीं कि रब किसी ने अपनी अखां नाल वेख्या मैं तुसी किसी भी बंदे ने कि रब किसी ने अपनी अखां नाल वेखे एक सवाल आएगा ये जिहड़ा प्रसंग मैं आप जी नूं सुणाउणा आरंभ कीता है जे रब है तो दिखता क्यों नहीं तो तीजा सवाल किया जाएगा कि रब की करता है रब के काम की है इन्हां तिलां सवालों का जवाब है जो गुरु नानक देव महाराज किवें देणगे ते वो गुरु ग्रंथ साहिब महाराज दे शब्द की रोशनी में की जवाब होएगा यह विचार मैं तुहाडे नाल आउण वाले दिनों में इसे प्रसंग नूं दो तीन दिनों में समाप्त करने का यत्न करांगा क्योंकि नियत किया टाइम अपनी मंजिल से चला गया अज मैनूं इत्थे विश्राम करन दी आग्या बख्शिश करो आप जी ने बहुत सारा प्यार दे के नवाजे है मैं आप संगत का बहुत बहुत धन्यवाद करदा आप गुरमुख जनों ने बहुत वड्डियां सेवावां लंगर विच आके कीतियां ने सब का बहुत बहुत धन्यवाद समय दौरान होइयां भुल्लां की खिमा मंगदा हाँ तो आप जी के प्यार का हार्दिक धन्यवाद करता हाँ संगत विच मेरे बहुत प्यारे मित्र मेरे इलाके नूं बिलोंग करन वाले जिन्हां नाल भरावां वर्गे संबंध ने रिलेशन ने वो भी बैठे ने क्योंकि ना लैण की मनाही है इस करके मैं अपने आप नूं संकोचता होया अपने विचारां नूं विश्राम वल लैके आउंदा हाँ तो आप सारी संगत का बहुत बहुत धन्यवाद करता हाँ आप जी ने प्यार दिता एक बार फिर आप जी का धन्यवाद महाराज आप सभनां नूं चढ़दी कला बख्शिश करन खजाने भरपूर करन कमाई च वाधा करन कमाई च बरकत पाउण नितनेम सेवा सिमरन बनगी की दात बख्शिश कर आओ परंपरा मुताबक आनंद साहब दी छे पौड़ियां दा गहन करिए उस तो बाद आप सारे अरदास में शामिल होवांगे सारिया संगत ने जथे दे नाल नाल उस ताल विच रह के तार विच रह के रिदम विच रह के उस लय विच रह के आप सारिया ने आनंद साहब दी छे पौड़ियां दा गहन करना है उस तो बाद आप सारे अरदास विच शामिल होवांगे
राम कली महला तीजा आनंद एको अंकार सतगुरु प्रसाद आनंद पया मेरी माए
सतगुरु मैं पाया
सतगुरता पाया सहज
सीती मन बजियां वधाइयां
राग रतन परवार परियां शब्द गावन आइयां शब्द होता गावो हरी केरा मन जिन्नी वसाया कह नानक आनंद होआ सतगुरु मैं पाया ए मन मेरे तू सदा रहो हर नाल हर नाल रहो तू मन मेरे दुख सब विसारना अंगीकार हो करे तेरा कार्ज सब सवारना सबना गला समरथ स्वामी सो क्यों मनो बसारे कह नानक मन मेरे सदा रहो हर नाल साचे साहेबा क्या नहीं करते रे ਧਰਤਾ ਤੇ ਰਹਿ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਹਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਕਰ ਸਭਾਗ ਕਰ ਸਭਾਗ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਹੋਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖੋ ਆ ਤਿਤ ਕਰ ਅਨਹਦ ਵਾਜੇ ਆਨੰਦ ਸੁਣ ਵੱਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਿਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਦੁਹਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ।